ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਜਾਣਹੁ ਤਿਉਂ ਰਾਖ ਹਰ ਪ੍ਰਭ ਤੇਰਿਆ ਕਿਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੋ ਕਾਢ ਪਵ ਜਲ ਫੇਰਿਆ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਮੋਹ ਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਪਦਰੋ ਸੁਨੈ ਜਿਉਂ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਨੈ ਜਿਉਂ ਕਾਲ ਕਿਰਪਾ ਕਰਾਏ ਪਰਮ ਸਤਿਕਾਰਯੋਗ ਕੋਟ ਬ੍ਰਹਮੰਡਾਂ ਦੇ ਮਾਲਕ ਸ਼ਬਦ ਗੁਰੂ ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਸਵਰੂਪ ਗੁਰਿਆਈ ਦੇ ਪਾਵਨ ਤਖਤ ਉੱਪਰ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਸੰਗਤ ਦੀਆਂ ਘੜੀਆਂ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਹੋ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਿਹਰਾਮਤ ਕੀਤੀ ਅਤੇ ਇਹ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਵਿਚਾਰ ਦੀ ਸਾਂਝ ਤੋਂ ਪਹਿਲਾਂ ਸਾਹਿਬਾਂ ਦੇ ਪਵਿੱਤਰ ਚਰਣਾਂ ਦੀ ਹਾਜ਼ਰੀ ਭਰ ਲਈਏ। ਗੁਰੂ ਕੀ ਬੁਲੰਦ ਕੀਤੀ ਹੋਈ ਫਤਿਹ ਦੀ ਸਾਂਝ ਬੜੇ ਹੀ ਪਿਆਰ ਨਾਲ ਸਾਰੇ ਪਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਹੀ ਵਿਸ਼ਵ ਦੇ ਅੰਦਰ ਨਵੇਂ ਸਾਲ ਦੀ ਆਮਦ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ ਹੈ। ਹਰ ਧਰਮ ਵਾਲਾ, ਹਰ ਜਾਤੀ ਵਾਲਾ, ਕੋਈ ਕਿਸੇ ਢੰਗ ਨਾਲ ਅਤੇ ਕੋਈ ਕਿਸੇ ਢੰਗ ਨਾਲ ਇਸ ਦਿਨ ਨੂੰ ਬਤੀਤ ਕਰ ਰਿਹਾ ਹੈ। ਵੈਸੇ ਮੈਂ ਇੱਕ ਬੇਨਤੀ ਕਰ ਦੇਵਾਂ, ਜੇ ਗੱਲ ਕਰੀਏ ਸਿੱਖ ਧਰਮ ਦੀ, ਸਿੱਖ ਇਤਿਹਾਸ ਵਿੱਚ ਇਸ ਨਵੇਂ ਸਾਲ ਦੀ ਕੋਈ ਮਨਿਆਦ ਨਹੀਂ ਹੈ, ਕਿਧਰੇ ਵੀ ਜਗ੍ਹਾ ਨਹੀਂ ਹੈ ਇਸ ਨਵੇਂ ਸਾਲ ਨੂੰ ਗੁਰਮਤ ਦੇ ਅੰਦਰ। ਇਹਦੇ ਬਾਵਜੂਦ ਅਸੀਂ ਇਹ ਦਿਹਾੜਾ ਮਨਾਉਂਦੇ ਹਾਂ। ਠੀਕ ਹੈ, ਸਾਡੇ ਸਿਆਣੇ ਬਜ਼ੁਰਗਾਂ ਨੇ ਵਿਚਾਰ ਕੀਤੀ ਕਿ ਜਿਸ ਦਿਨ ਆਮ ਤੌਰ 'ਤੇ ਸਮਾਜ ਦੇ ਅੰਦਰ ਇਸ ਦਿਹਾੜੇ ਨੂੰ ਲੋਕ ਮਨਾਉਂਦੇ ਨੇ ਗੁਰੂ ਤੋਂ ਪਤਿਤ ਹੋ ਕੇ, ਕੋਈ ਦਿਹਾੜਾ ਮਨਾਉਂਦਾ ਕਲੱਬਾਂ ਦੇ ਵਿੱਚ, ਕੋਈ ਪਾਰਟੀਆਂ ਪਿਆ ਕਰਦਾ ਹੈ, ਕੋਈ ਸ਼ਰਾਬਾਂ ਦੇ ਠੇਕਿਆਂ 'ਚ ਵੜਿਆ ਹੈ, ਕਿਉਂ ਨਾ ਐਸਾ ਕੋਈ ਉਪਰਾਲਾ ਕੀਤਾ ਜਾਏ, ਸਾਡਾ ਸਮਾਂ ਵੀ ਸਫਲ ਹੋ ਜਾਏ ਅਤੇ ਕੁਸੰਗਤ ਤੋਂ ਵੀ ਅਸੀਂ ਬਚ ਜਾਈਏ। ਇਸ ਲਈ ਇਹ ਉਪਰਾਲਾ ਹੈ, ਇਹਨੂੰ ਕੋਈ ਦਿਹਾੜਾ ਨਾ ਸਮਝੀਏ, ਉਪਰਾਲਾ ਹੈ। ਵੈਸੇ ਤਾਂ ਸਿੱਖੀ ਦੇ ਅੰਦਰ ਜੇ ਗੁਰਬਾਣੀ ਅਨੁਸਾਰ ਗੱਲ ਕਰੀਏ, ਮਹੀਨਿਆਂ ਦੀ ਵਿਚਾਰ ਆਉਂਦੀ ਹੈ ਅਤੇ ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹਦੇ ਸੰਬੰਧ ਵਿੱਚ 12 ਮਾਹਾਂ ਦੀ ਪਾਵਨ ਬਾਣੀ ਉਚਾਰਨ ਕੀਤੀ, ਜਿਸ ਦੀ ਸ਼ੁਰੂਆਤ ਚੇਤ ਦੇ ਮਹੀਨੇ ਤੋਂ ਹੁੰਦੀ ਹੈ। ਚੇਤਰ, ਵਿਸਾਖ, ਜੇਠ, ਹਾੜ, ਇਹ ਸਾਰੀ ਅੰਮ੍ਰਿਤ ਬਾਣੀ ਉਚਾਰ ਕੇ ਅਤੇ ਇਹਦੇ ਜਦੋਂ ਅਸੀਂ ਅਖੀਰਲੇ ਬਚਨ ਪੜ੍ਹਦੇ ਹਾਂ ਨਾ, ਅਖੀਰ 'ਤੇ ਕੀ ਲਿਖਿਆ ਹੈ, ਸਾਰਾ ਤੱਤ ਸਿਧਾਂਤ ਉਹਨਾਂ ਅਖੀਰਲੀਆਂ ਦੋ ਪੰਗਤੀਆਂ 'ਚ ਲਿਖਿਆ ਹੈ। ਅਤੇ ਮੇਰੇ ਸਤਿਗੁਰੂ ਕਹਿੰਦੇ ਨੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਦੀਜੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾ ਤੋਂ ਭਾਵ ਹੈ ਮਹੀਨਾ, ਦਿਵਸ ਤੋਂ ਭਾਵ ਹੈ ਆ ਜਿਹੜੇ ਦਿਨ 365 ਦਿਨ ਸਾਲ ਦੇ ਵਿੱਚ ਅਸੀਂ ਬਤੀਤ ਕਰਦੇ ਹਾਂ। ਮੂਹਰਤ ਭਲੇ ਦੋ ਘੜੀਆਂ ਦਾ ਇੱਕ ਮੂਹਰਤ ਹੈ, 24 ਮਿੰਟਾਂ ਦੀ ਘੜੀ ਹੈ ਅਤੇ 48 ਮਿੰਟਾਂ ਦਾ ਮੂਹਰਤ ਬਣ ਜਾਂਦਾ ਹੈ। ਸਾਹਿਬ ਕਹਿੰਦੇ ਨੇ ਜਿਸ ਉੱਤੇ ਮੇਰੇ ਸਤਿਗੁਰੂ ਦੀ ਨਦਰੇ ਰਹਿਮਤ ਹੋ ਜਾਏ ਉਹਦਾ ਮਹੀਨਾ ਵੀ ਸਫਲ ਹੈ, ਉਹਦਾ ਦਿਨ ਵੀ ਸਫਲ ਹੈ, ਉਹਦੀਆਂ ਘੜੀਆਂ ਵੀ ਸਫਲ ਨੇ, ਮਹੂਰਤ ਵੀ ਸਫਲ ਹੈ, ਚਸਾ ਵੀ ਸਫਲ ਹੈ। ਅਤੇ ਜੇ ਗੁਰੂ ਦੀ ਬਖਸ਼ਿਸ਼ ਨਹੀਂ ਲੈ ਸਕਿਆ ਤਾਂ ਜਿੰਨਾ ਮਰਜ਼ੀ ਯਤਨ ਕਰ ਲੈ, ਜਿੰਨੇ ਮਰਜ਼ੀ ਅਸਤਬਾਜ਼ੀਆਂ ਚਲਾ ਲੈ, ਜਿੰਨੇ ਮਰਜ਼ੀ ਰੰਗ ਮੇਲੇ ਮਾਣ ਲੈ, ਲੇਕਿਨ ਇਹਦਾ ਕੋਈ ਫਾਇਦਾ ਨਹੀਂ। ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੇਰੀ ਜੀਵਨ ਦੇ ਵਿੱਚ, ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਹੋਵੇ। ਤੁਸੀਂ ਕੱਲ੍ਹ ਵੀ ਅਰਦਾਸ ਕੀਤੀ ਹੋਣੀ ਹੈ, ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਕਿ ਕਦੋਂ ਟਾਈਮ ਆ ਸੂਈ ਚੱਲਦੀ ਹੈ, 12 ਵੱਜ ਜਾਂਦੇ ਨੇ ਰਾਤ ਦੇ ਅਤੇ ਅਸੀਂ ਅਰਦਾਸ ਕਰਦੇ ਹਾਂ, ਅਤੇ ਅਰਦਾਸ ਦੇ ਕੀ ਬੋਲ ਹੁੰਦੇ ਨੇ ਕਿ ਸਤਿਗੁਰੂ 2018 ਹੁਣ ਪੁਰਾਣਾ ਹੋ ਗਿਆ, ਨਵੇਂ 'ਚ ਅਸੀਂ ਪ੍ਰਵੇਸ਼ ਹੋਏ ਹਾਂ, ਇਹ 19 ਜਿਹੜਾ ਹੈ ਇਹਦੇ 'ਚ ਸੁੱਖ ਪ੍ਰਦਾਨ ਕਰੀ। ਸੁੱਖ ਸਧਾਰਨ ਤੌਰ 'ਤੇ ਜਿਹੜਾ ਮਨੁੱਖ ਹੈ ਨਾ ਉਹ ਪਦਾਰਥਾਂ ਦੇ ਵਿੱਚ ਸੁੱਖ ਦੀ ਕਲਪਨਾ ਕਰਦਾ ਹੈ। ਬਹੁਤੇ ਪਦਾਰਥ ਮਿਲ ਜਾਣ, ਧਨ ਸੰਪਤੀ ਹੋਵੇ, ਸੋਹਣੇ ਮਹੱਲਾਂ 'ਚ ਵਾਸਾ ਹੋਵੇ, ਮਨੁੱਖ ਨੇ ਪਦਾਰਥਾਂ ਨੂੰ ਹੀ ਸੁੱਖ ਦਾ ਸੰਗ੍ਰਹਿ ਮੰਨ ਲਿਆ। ਲੇਕਿਨ ਮੇਰੇ ਸਤਿਗੁਰੂ ਨੇ ਸੁੱਖ ਦੀ ਪਰਿਭਾਸ਼ਾ ਕੁਝ ਹੋਰ ਬਿਆਨ ਕੀਤੀ ਹੈ। ਮਨੁੱਖ ਸਮਝਦਾ ਹੈ ਸੁੱਖ ਧਨ ਕਮਾਉਣ ਦੇ ਵਿੱਚ ਹੈ, ਰੰਗ ਰਲੀਆਂ ਮਨਾਉਣ ਦੇ ਵਿੱਚ ਸੁੱਖ ਹੈ। ਬਹੁਤ ਜ਼ਿਆਦਾ ਦੇਸ਼ਾਂ ਵਿਦੇਸ਼ਾਂ ਦਾ ਕੋਈ ਰਟਨ ਕਰ ਲਵੇ ਤਾਂ ਕਹਿੰਦਾ ਬੜਾ ਸੁਖੀ ਬੰਦਾ ਹੈ, ਘੁੰਮਦਾ ਹੈ, ਫਿਰਦਾ ਹੈ। ਪਰ ਮੇਰੇ ਹਜ਼ੂਰ ਨੂੰ ਪੁੱਛੀਏ ਕਿ ਸੁੱਖ ਅਸਲ ਅੰਦਰ ਹੈ ਕੀ, ਅਤੇ ਸਤਿਗੁਰੂ ਕਹਿੰਦੇ ਨੇ ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਅਤੇ ਇੱਥੇ ਗੱਲ ਮੇਰੇ ਸਤਿਗੁਰੂ ਨੇ ਕੀਤੀ ਨਾਮ ਦੀ, ਜੇ ਤੇ ਗੁਰਮੁਖਾ ਤੇਰੇ ਕੋਲ ਨਾਮ ਹੈ ਅਤੇ ਤੇਰਾ ਮਨਾਇਆ ਹੋਇਆ ਇਹ ਦਿਨ ਵੀ ਸਫਲ ਹੈ, ਜੇ ਨਾਮ ਨਹੀਂ ਮੱਥਾ ਟੇਕਣ ਤੱਕ ਸੰਬੰਧ ਰੱਖਿਆ ਵੀ ਅੱਜ ਦਿਨ ਹੈ ਚਲੋ ਚਲੀਏ, ਅੱਜ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ, ਗੋਲਕ 'ਚ ਪੈਸੇ ਪਾਵਾਂਗੇ, ਪ੍ਰਸ਼ਾਦ ਲੈ ਕੇ ਘਰਾਂ ਨੂੰ ਚਲੇ ਜਾਵਾਂਗੇ, ਅਤੇ ਮੇਰੇ ਗੁਰੂ ਦੇ ਕਹਿਣ ਮੁਤਾਬਕ ਨਹੀਂ ਚੱਲਦਾ ਅਤੇ ਉਹਦਾ ਜਿਹੜਾ ਇਹ ਸਾਲ ਹੈ ਨਾ, ਹਜ਼ੂਰ ਕਹਿੰਦੇ ਵਿਅਰਥ ਹੀ ਹੈ ਉਹਦਾ ਇਹ ਸਾਲ, ਨਹੀਂ ਮੈਂ ਸਮਝਦਾ ਉਹਦਾ ਜੀਵਨ ਹੀ ਵਿਅਰਥ ਹੈ, ਸਾਰਾ ਜੀਵਨ ਵਿਅਰਥ ਹੈ। ਪਦਾਰਥ ਤਾਂ ਭੋਗ ਰਿਹਾ ਹੈ, ਦੁਨੀਆਂ ਦੇ ਸੁੱਖ ਤਾਂ ਭਾਵੇਂ ਉਹ ਭੋਗ ਰਿਹਾ ਹੈ, ਸਮਾਜ ਦੀ ਨਜ਼ਰ ਵਿੱਚ ਉਹ ਸੁਖੀ ਤਾਂ ਦਿਸਦਾ ਪਿਆ ਹੈ, ਲੇਕਿਨ ਅੱਤ ਦਰਜੇ ਦਾ ਉਹ ਦੁਖੀ ਹੈ, ਅੱਤ ਦਰਜੇ ਦਾ ਦੁਖੀ। ਉਹ ਇੱਕ ਪਸ਼ੂ ਵਾਂਗ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਇੱਕ ਪਸ਼ੂ, ਨਿੰਦਰਾ ਤਾਂ ਪਸ਼ੂ ਵੀ ਕਰਦਾ ਹੈ, ਭੋਗ ਪਸ਼ੂ ਵੀ ਕਰਦਾ ਹੈ, ਖਾਣ ਪੀਣ ਤਾਂ ਪਸ਼ੂ ਵੀ ਕਰਦਾ ਹੈ। ਇੱਕ ਵਿਦਵਾਨ ਕਹਿੰਦਾ ਨਿੰਦਰਾ ਭੋਜਨ ਭੋਗ ਪੈ ਇਹ ਪਸਪੁਰਖ ਸਮਾਨ ਗਿਆਨ ਨਰਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਣ ਜੇ ਸੋਝੀ ਨਹੀਂ ਸੋਝੀ ਨਹੀਂ ਮੈਨੂੰ ਕਰਨਾ ਕੀ ਹੈ ਕੇਵਲ ਵਟਸਐਪ ਦੇ ਉੱਤੇ ਹੈਪੀ ਨਿਊ ਈਅਰ ਦੇ ਮੈਸੇਜ ਕਰਨ ਦੇ ਨਾਲ ਹੈਪੀ ਨਿਊ ਈਅਰ ਬਣਨਾ ਕੋਈ ਨਹੀਂ ਜੇ ਇਹਨੂੰ ਹੈਪੀ ਬਣਾਉਣਾ ਹੈ ਤਾਂ ਗੁਰੂ ਦੇ ਚਰਨਾਂ 'ਚ ਆ ਜਾ ਦੁਨੀਆਂ ਵਿੱਚ ਜਦੋਂ ਮਨੁੱਖ ਆਉਂਦਾ ਹੈ ਨਾ ਤਾਂ ਵਧਾਈਆਂ ਮਿਲਦੀਆਂ ਨੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਵਾਜੇ ਵਜਾਏ ਜਾਂਦੇ ਨੇ ਵੀ ਸਾਡੇ ਘਰ ਵਿੱਚ ਪੁੱਤ ਜੰਮਿਆ ਹੈ ਬੜੀ ਖੁਸ਼ੀ ਹੁੰਦੀ ਹੈ ਕੋਈ ਨਵੀਂ ਚੀਜ਼ ਘਰ ਵਿੱਚ ਆਵੇ ਖੁਸ਼ੀਆਂ ਮਨਾਈਆਂ ਜਾਂਦੀਆਂ ਹੈ ਨਵੀਂ ਚੀਜ਼ ਆਈ ਹੈ ਉਹੀ ਉਹ ਜਦੋਂ ਪੁਰਾਣੀ ਹੋ ਜਾਏ ਤਾਂ ਖੁਸ਼ੀ ਖਤਮ ਹੋ ਜਾਂਦੀ ਹੈ ਸੁੱਖ ਖਤਮ ਹੋ ਜਾਂਦਾ ਹੈ ਮਨੁੱਖ ਜੰਮਦਾ ਹੈ ਤਾਂ ਖੁਸ਼ੀਆਂ ਹੈ ਅਤੇ ਜਦੋਂ ਮਰ ਜਾਂਦਾ ਹੈ ਉਦੋਂ ਕੀ ਹੁੰਦਾ ਹੈ ਉਦੋਂ ਅਫਸੋਸ ਹੁੰਦਾ ਹੈ ਅਫਸੋਸ ਕਰਨ ਦੇ ਲਈ ਸਪੈਸ਼ਲ 8-10 ਦਿਨ ਰੱਖਣੇ ਪੈਂਦੇ ਨੇ ਵੀ ਰਿਸ਼ਤੇਦਾਰਾਂ ਨੇ ਆਉਣਾ ਹੈ ਅਫਸੋਸ ਕਰਨ ਦੇ ਵਾਸਤੇ ਮੇਰੇ ਸਤਿਗੁਰੂ ਨੇ ਆਖਿਆ ਤੈਨੂੰ ਅਫਸੋਸ ਕਰਨ ਦੀ ਲੋੜ ਨਹੀਂ ਜੇ ਤੂੰ ਗੁਰੂ ਦੀ ਬਾਣੀ ਨਾਲ ਜੁੜ ਜਾਵੇਂ ਗੁਰੂ ਦੇ ਸਿਧਾਂਤ ਨਾਲ ਜੁੜ ਜਾਏ ਸਿਮਰਨ ਦੇ ਨਾਲ ਜੁੜ ਜਾਏ ਤਾਂ ਹਕੀਕਤ ਹੈ ਜੇ ਤੂੰ ਆਇਆ ਜਦੋਂ ਖੁਸ਼ੀ ਨਾਲ ਹੈ ਤਾਂ ਜਾਏਗਾ ਵੀ ਖੁਸ਼ੀ ਦੇ ਨਾਲ ਆਉਣ 'ਤੇ ਖੁਸ਼ੀਆਂ ਮਨਾਈਆਂ ਅਤੇ ਗਏ 'ਤੇ ਵੀ ਖੁਸ਼ੀ ਹੋਏਗੀ ਅਤੇ ਹਕੀਕਤ ਇਹ ਹੈ ਕਿ ਜਿਨ੍ਹਾਂ ਨੇ ਆਪਣਾ ਜਨਮ ਸਵਾਰ ਲਿਆ ਉਹਨਾਂ ਦੇ ਲਈ ਇਹ ਬਚਨ ਹਜ਼ੂਰ ਨੇ ਬਾਣੀ 'ਚ ਲਿਖੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਜਿਨ੍ਹਾਂ ਨੇ ਇਸ ਜਨਮ ਰੂਪ ਪਦਾਰਥ ਨੂੰ ਜਿੱਤ ਲਿਆ ਸੰਸਾਰ ਦੇ ਵਿੱਚ ਇਹਨੂੰ ਜਿੱਤਣਾ ਕਿਸ ਤਰ੍ਹਾਂ ਹੈ ਅਤੇ ਮੇਰੇ ਹਜ਼ੂਰ ਨੂੰ ਪੁੱਛੀਏ ਸਤਿਗੁਰੂ ਕਹਿੰਦੇ ਜੇ ਜਨਮ ਪਦਾਰਥ ਜਿੱਤਣਾ ਹੈ ਨਾ ਅਤੇ ਨਾਮ ਜਪ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ ਉਹਦਾ ਆਇਆ ਸਫਲ ਹੋ ਗਿਆ ਉਹਦਾ ਆਇਆ ਸਫਲ ਹੋ ਗਿਆ ਉਹ ਮਾਂ ਦਾ ਪੁੱਤ ਨੂੰ ਜਨਮ ਦਿੱਤਾ ਵੀ ਸਫਲ ਹੋ ਗਿਆ ਅਤੇ ਸਤਿਗੁਰਾਂ ਆਖਿਆ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਸਫਲ ਹੋ ਗਿਆ ਸੁੱਖ ਦੇ ਵਾਸਤੇ ਇਤਨੇ ਯਤਨ ਕੀਤੇ ਜਾ ਰਹੇ ਨੇ ਇਤਨੇ ਕਰਮ ਕੀਤੇ ਜਾ ਰਹੇ ਨੇ ਇਤਨੀ ਮੁਸ਼ਕਤ ਕੀਤੀ ਜਾ ਰਹੀ ਹੈ ਲੇਕਿਨ ਇਸ ਚੀਜ਼ 'ਚ ਸੁੱਖ ਨਹੀਂ ਜਿੰਨਾ 'ਚ ਅਸੀਂ ਸੋਚ ਬੈਠੇ ਹਾਂ ਅਤੇ ਹਜ਼ੂਰ ਕਹਿੰਦੇ ਫਿਰ ਸੁੱਖ ਹੈ ਕਿਹਦੇ 'ਚ ਜੇ ਗੁਰਮੁਖਾ ਤੈਨੂੰ ਸੁੱਖ ਚਾਹੀਦੇ ਨੇ ਇਸ ਲੋਕ ਵਿੱਚ ਵੀ ਸੁੱਖ ਅਤੇ ਪਰਲੋਕ ਵਿੱਚ ਵੀ ਸੁੱਖ ਸਤਿਗੁਰੂ ਕਹਿੰਦੇ ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਣੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਜੀਜੈ ਆ ਜਿਹੜੇ ਦੁੱਖ ਹੈ ਨਾ ਦੁੱਖ ਦਾ ਅਸਲ ਕਾਰਨ ਕੀ ਹੈ ਕਦੇ ਖੋਜਣ ਦੀ ਕੋਸ਼ਿਸ਼ ਕੀਤੀ ਹੈ ਆਪਾਂ ਦੁੱਖ ਆਉਂਦਾ ਕਿਉਂ ਹੈ ਮਨੁੱਖ ਦੁੱਖ ਇੱਕ ਛਾਇਆ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਛਾਂ ਆਉਂਦੀ ਹੈ ਇਹਦਾ ਕਾਰਨ ਹੈ ਪਾਪ ਪਾਪ ਕਰਕੇ ਦੁੱਖ ਹੈ ਅਤੇ ਪਾਪ ਤੋਂ ਕਿਵੇਂ ਮੁਕਤ ਹੋਇਆ ਜਾਏ ਇਸ ਦੁੱਖ ਤੋਂ ਕਿਵੇਂ ਮੁਕਤੀ ਮਿਲ ਸਕੇ ਅਤੇ ਸਤਿਗੁਰਾਂ ਨੇ ਸਾਨੂੰ ਗੁਰਬਾਣੀ 'ਚ ਇਹ ਸਮਝਾਉਣ ਦਾ ਯਤਨ ਕੀਤਾ ਹੈ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹੇ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ 26 ਸਾਲ ਅਤੇ 9 ਮਹੀਨੇ ਬਾਬਾ ਬਕਾਲਾ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਬੰਦਗੀ ਕੀਤੀ ਹੈ। ਇਤਨੀ ਲੰਬੀ ਬੰਦਗੀ, ਇਤਨਾ ਲੰਮਾ ਤਪ, ਖੁਦ ਕਮਾਈ ਕੀਤੀ, ਕਮਾਈ ਕਰਕੇ ਜੀਵਨ ਸਫਲ ਬਣ ਗਿਆ ਅਤੇ ਸਾਨੂੰ ਪ੍ਰੇਰਣਾ ਦਿੱਤੀ ਕਿ ਗੁਰਮੁਖਾ ਜੇ ਜਨਮ ਸੰਵਾਰਨਾ ਹੈ ਨਾ, ਤੂੰ ਵੀ ਜੇ ਚਾਹੁੰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਵੀ ਵਾਜਾ ਵਜੇ, ਆਏ ਤੇ ਵੱਜਿਆ ਸੀ, ਜਾਣ 'ਤੇ ਵੀ ਵੱਜੇ, ਅਤੇ ਬੰਦਗੀ 'ਚ ਜੁੜ ਜਾ, ਕਿਉਂਕਿ ਬੰਦਗੀ ਬਿਨਾਂ ਫਿਰ ਜ਼ਿੰਦਗੀ ਵੀ ਕੋਈ ਨਹੀਂ। ਜ਼ਿੰਦਗੀ ਹੈ ਬੰਦਗੀ ਨਾਲ, ਬੰਦਗੀ ਹੈ ਅਤੇ ਜ਼ਿੰਦਗੀ ਹੈ, ਨਹੀਂ ਤਾਂ ਜ਼ਿੰਦਗੀ ਵੀ ਕਿਸੇ ਕੰਮ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਇਸ ਲੋਕ ਵਿੱਚ ਵੀ ਸੁੱਖ, ਪਰਲੋਕ ਵਿੱਚ ਵੀ ਸੁੱਖ, ਹਲਤ ਸੁੱਖ ਪਲਤ ਸੁੱਖ, ਨਿਤ ਸੁੱਖ ਸਿਮਰਨੋਂ, ਨਿਤ ਸੁੱਖ ਚਾਹੁੰਦਾ ਹੈ, ਨਾਮ ਗੋਬਿੰਦ ਕਾ ਸਦਾ ਲੀਜੈ। ਇਹਨੇ ਕਿ ਪਹਿਲੀ ਤਰੀਕ ਹੈ ਅਤੇ ਅਸੀਂ ਅੱਜ ਨਾਮ ਜਪ ਲਈਏ, ਅੱਜ ਸਿਮਰਨ ਕਰ ਲਈਏ ਅਤੇ ਪੂਰੇ ਸਾਲ ਇਹੀ ਚੱਲ ਜਾਣਾ ਹੈ ਅਤੇ ਬਸ, ਲੋੜ ਕੋਈ ਨਹੀਂ ਹੁਣ, ਇਹ ਨਹੀਂ। ਸਤਿਗੁਰਾਂ ਆਖਿਆ ਨਿਤ ਸੁੱਖ ਸਿਮਰਨੋਂ, ਨਿਤ ਸੁੱਖ ਚਾਹੁੰਦਾ ਅਤੇ ਸਿਮਰਨ ਕਰ, ਰੋਜ਼ ਕਰ। ਤਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘਟ ਮੈਂ ਸਾਹੋ। ਜੀ ਹਜ਼ੂਰ, ਕਿੰਨਾ ਕੁ ਸਿਮਰਨ ਕਰੀਏ, ਤੁਸੀਂ ਇਹ ਹੁਕਮ ਕਰੋ ਸਾਨੂੰ, ਕੋਈ ਸਮਾਂ ਕੋਈ ਟਾਈਮ। ਮਹਾਰਾਜ ਕਹਿੰਦੇ ਵੀ ਜਦੋਂ ਸਮਾਂ ਮਿਲ ਜਾਏ, ਜਿੰਨਾ ਚਿਰ ਤੇਰੇ ਸਾਹ ਨੇ ਨਾ ਉਨਾ ਚਿਰ ਹੀ ਸਿਮਰਨ ਕਰ, ਗੁਰੂ ਦਾ ਤਾਂ ਹੁਕਮ ਇਹ ਹੈ। ਅਸੀਂ ਅੰਮ੍ਰਿਤ ਬਾਣੀਆਂ ਦਾ ਜਾਪ ਰੋਜ਼ ਕਰਦੇ ਹਾਂ, ਗੁਰੂ ਦਾ ਹੁਕਮ ਵੀ ਹੈ ਕਿ ਸਿੱਖ ਨੇ ਰੋਜ਼ ਨਿਤਨੇਮ ਕਰਨਾ ਹੈ। ਉਸ ਅੰਮ੍ਰਿਤ ਬਾਣੀ ਦੇ ਵਿੱਚ ਸ੍ਰੀ ਜਪਜੀ ਸਾਹਿਬ ਦਾ ਮੁਬਾਰਕ ਬਚਨ ਜਿਹੜਾ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰਮੁਖ ਕੌਣ ਹੈ? ਨਾਦੰ, ਜਿਹੜਾ ਨਾਦ ਸੁਣੇ, ਗੁਰੂ ਦਾ ਉਪਦੇਸ਼ ਸੁਣਨ ਵਾਲਾ ਗੁਰਮੁਖ ਹੈ। ਅਤੇ ਜੇ ਇੱਥੇ ਆ ਕੇ ਮੱਥਾ ਤਾਂ ਟੇਕ ਲਿਆ, ਪਰਿਕਰਮਾ ਵੀ ਕਰ ਲਈਆਂ, ਇੱਦਾਂ ਹੀ ਬਹਿ ਕੇ ਚਲੇ ਗਏ, ਜੇ ਸੁਣਿਆ ਹੀ ਕੁਝ ਨਹੀਂ ਤਾਂ ਫਾਇਦਾ ਕੋਈ ਨਹੀਂ। ਸੁਣਨ ਦਾ ਬੜਾ ਮਹੱਤਵ ਹੈ। ਸਾਹਿਬ ਨੇ ਕਿਹਾ ਸੁਣਿਆ ਦੁੱਖ ਪਾਪ ਕਾ ਨਾਸ, ਬੜਾ ਸੌਖਾ ਫਾਰਮੂਲਾ ਦਿੱਤਾ ਸਾਨੂੰ ਸੁਣਨ ਦਾ, ਜਿੰਨਾ ਸੌਖਾ ਉਨਾ ਔਖਾ ਵੀ ਹੈ। ਸੁਣਨਾ ਜਿੰਨਾ ਸੌਖਾ ਹੈ ਨਾ ਉਨਾ ਔਖਾ ਵੀ ਹੈ। ਸੁਰਤ ਖਿੰਡ ਜਾਂਦੀ ਹੈ, ਇਕਾਗਰਤਾ ਬਣਦੀ ਨਹੀਂ ਹੈ, ਧਿਆਨ ਸਾਡਾ ਗੁਰੂ ਘਰ ਵੀ ਆ ਜਾਏ ਅਤੇ ਕਦੇ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੇ ਸੰਕਲਪ ਵੇਖਦੀ ਹੈ। ਕਿਸੇ ਦਾ ਧਿਆਨ ਵੀ ਫਲਾਨਾ ਬੰਦਾ ਆਇਆ, ਉਹਨੇ ਕਿਹੜੇ ਰੰਗ ਦੇ ਕੱਪੜੇ ਪਾਏ ਨੇ, ਕੋਈ ਝੂਮਰ ਵੇਖਣ 'ਚ ਲੱਗਾ ਹੈ, ਕੋਈ ਕਿਧਰੇ ਲੱਗਾ ਹੈ, ਸ਼ਬਦ ਵਿੱਚ ਧਿਆਨ ਤਾਂ ਜੁੜਿਆ ਨਹੀਂ। ਜੇ ਸ਼ਬਦ ਵਿੱਚ ਜੁੜਿਆ ਨਹੀਂ ਤਾਂ ਗੁਰਮੁਖਾ ਆਇਆ ਵੀ ਤੇਰਾ ਸਫਲ ਨਹੀਂ ਹੋਇਆ। ਭਾਵੇਂ ਕਿ ਬਚਨ ਆਉਂਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਤੂੰ ਗੁਰੂ ਦੀ ਹਜ਼ੂਰੀ 'ਚ ਇੱਕ ਪੈਰ ਪੁੱਟਦਾ ਹੈ ਤਾਂ ਗੁਰੂ ਤੈਨੂੰ ਲੈਣ ਵਾਸਤੇ ਹਜ਼ਾਰਾਂ ਕਦਮ ਆਉਂਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਆਏ ਜੀ ਮੱਥਾ ਟੇਕ ਕੇ ਚਲੇ ਗਏ ਤਾਂ ਹੋ ਗਿਆ, ਇਹਦੇ ਨਾਲ ਨਹੀਂ। ਕਦਮ ਉਹ ਕਿਹੜੇ ਨੇ? ਪਰਮਾਰਥ ਦੇ ਮਾਰਗ ਦੇ ਉੱਤੇ ਕਦਮ ਤਰਨੇ ਨੇ। ਇੱਥੇ ਉਹ ਅੰਦਰਲੀ ਰੂਹਾਨੀਅਤ ਦੀ ਗੱਲ ਮੇਰੇ ਹਜ਼ੂਰ ਨੇ ਕੀਤੀ ਹੈ, ਬਾਹਰੀ ਗੱਲ ਨਹੀਂ ਕੀਤੀ ਹੈ ਕਿ ਬਾਹਰੋਂ ਤੂੰ ਕਦਮ ਚੱਲ ਕੇ ਗੁਰੂ ਦੇ ਆਇਆ ਤੇ ਗੁਰੂ ਤੈਨੂੰ ਲੈਣ ਆਏਗਾ। ਸਦੀਆਂ ਹੋ ਗਈਆਂ ਸਾਨੂੰ ਆਉਂਦਿਆਂ ਨੂੰ, ਪਰ ਹਲੇ ਤਾਂ ਖੇਡ ਬਣੀ ਨਹੀਂ। ਇਹ ਖੇਡ ਇਸ ਕਰਕੇ ਨਹੀਂ ਬਣੀ ਕਿਉਂਕਿ ਅਸੀਂ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ ਕਿ ਆਉਣਾ ਕਿੱਦਾਂ ਹੈ। ਗੁਰਬਾਣੀ ਪੜ੍ਹਦੇ ਹਾਂ, ਉਹਦੇ 'ਚ ਆਉਣ ਦੇ ਬਾਰੇ ਵੀ ਦੱਸਿਆ, ਉਹਦੇ 'ਚ ਇਹ ਵੀ ਦੱਸਿਆ ਕਿ ਬਈ ਕਿੱਦਾਂ ਚੱਲ ਕੇ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ, ਕਿੱਦਾਂ ਮੱਥਾ ਟੇਕਣਾ ਹੈ। ਫਲ ਬੜਾ ਹੈ ਮੱਥਾ ਟੇਕਣ ਦਾ, ਸਿਰ ਨਿਵਾਉਣ ਦਾ ਬੜਾ ਫਲ ਹੈ। ਵਿਦਵਾਨ ਸੱਜਣ ਲਿਖਦੇ ਨੇ, ਕਹਿੰਦੇ, ਸੀਸ ਨਿਵਾਇਆ ਗਿਰ ਪੜੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈਐ ਲੱਗੇ ਨਾ ਜਮ ਕੀ ਚੋਟ। ਇੰਨਾ ਮਹੱਤਵ ਹੈ, ਲੇਕਿਨ ਸਿਰ ਨਿਵਾਉਣਾ ਸਾਨੂੰ ਹਲੇ ਆਇਆ ਨਹੀਂ। ਸਿਰ ਨਿਵਾਉਣ ਦਾ ਮਤਲਬ ਹੈ ਇਹ ਸਿਰ ਅੱਜ ਤੋਂ ਬਾਅਦ ਗੁਰੂ ਦਾ ਹੋ ਗਿਆ, ਗੁਰੂ ਦਾ ਹੋ ਗਿਆ, ਦਰ ਦਰ 'ਤੇ ਝੁਕਣਾ ਨਹੀਂ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਉੱਧਰ ਬਾਹਰ ਜਾ ਕੇ ਕਿਸੇ ਪਖੰਡੀ ਦੇ ਪੈਰਾਂ 'ਚ ਵੀ ਮੱਥਾ ਟੇਕ ਦਿੱਤਾ, ਉੱਥੇ ਜਾ ਕੇ ਕਬਰਾਂ ਦੀ ਪੂਜਾ ਕਰੀ ਜਾਂਦਾ। ਇਹੋ ਜਿਹਾ ਮੱਥਾ ਗੁਰੂ ਨੂੰ ਚਾਹੀਦਾ ਹੀ ਨਹੀਂ, ਇਹੋ ਜਿਹਾ ਸਿਰ ਆਪਣੇ ਕੋਲ ਰੱਖ। ਗੁਰੂ ਕਹਿੰਦਾ ਮੈਨੂੰ ਲੋੜ ਨਹੀਂ। ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਝੁਕਦਾ ਹੈ ਉਹ ਸਿੱਖ ਗੁਰੂ ਨੂੰ ਆਪਾਂ ਸਮਰਪਣ ਕਰ ਦੇਵੇ, ਫਿਰ ਉਹਦੇ 'ਚ ਆਪਾ ਨਾ ਰਹਿ ਜਾਏ। ਕਿਉਂਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਨ ਵੀ ਸੌਂਪਣਾ ਹੈ, ਮਨ ਵੀ ਸੌਂਪਣਾ ਹੈ, ਧਨ ਵੀ ਸੌਂਪ ਦੇਣਾ ਹੈ। ਅਸੀਂ ਸੌਂਪਦੇ ਤਾਂ ਹਾਂ ਲੇਕਿਨ ਮਨ ਕਰਕੇ ਨਹੀਂ, ਮਨ ਕਰਕੇ ਨਹੀਂ। ਅਤੇ ਇੱਥੇ ਸੱਚ ਜਾਣਿਓ, ਖੇਡ ਹੈ ਹੀ ਮਨ ਦੀ, ਖੇਡ ਮਨ ਦੀ ਹੈ। ਮਨ ਨਹੀਂ ਦਿੱਤਾ ਗੁਰੂ ਨੂੰ ਤੇ ਤਨ ਦਾ ਵੀ ਤੇਰਾ ਕੀ ਕਰਨਾ ਹੈ ਗੁਰੂ ਨੇ? ਜਿੰਨਾ ਦਿੱਤਾ ਉਹਨਾਂ ਮੇਰੇ ਗੁਰੂ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ। ਜਿਨ੍ਹਾਂ 'ਤੇ ਉਹ ਬਖਸ਼ਿਸ਼ ਹੋਈ ਉਹਨਾਂ ਆਖਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਅਵਸਥਾ ਬਣ ਗਈ। ਅਤੇ ਕਬੀਰ ਜੀ ਨੂੰ ਪੁੱਛੀਏ ਵੀ ਕਿੱਦਾਂ ਤੁਸੀਂ ਇਹ ਪ੍ਰਾਪਤ ਕੀਤੀ ਅਵਸਥਾ? ਉਹ ਜਿਵੇਂ ਕੋਈ ਸ਼ਾਹੂਕਾਰ ਕਬੀਰ ਜੀ ਨੂੰ ਕਹਿੰਦਾ, ਤੁਹਾਡੇ 'ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ, ਮੈਨੂੰ ਰੱਬ ਨੇ ਧਨ ਦੌਲਤ ਬੜੀ ਦਿੱਤੀ ਹੈ, ਤੁਹਾਡੇ ਗਰੀਬੀ ਬਹੁਤ ਹੈ, ਕਿਉਂ ਨਾ ਹੋਵੇ ਜਿਹੜੀ ਬਖਸ਼ਿਸ਼ ਤੁਹਾਡੇ ਕੋਲ ਹੈ ਤੁਸੀਂ ਥੋੜ੍ਹੀ ਮੈਨੂੰ ਦੇ ਦਿਓ, ਜਿਹੜਾ ਧਨ ਪਦਾਰਥ ਸੋਨਾ ਚਾਂਦੀ ਤੁਹਾਨੂੰ ਚਾਹੀਦਾ ਮੈਂ ਦੇ ਕੇ ਤੁਹਾਡੀ ਗਰੀਬੀ ਦੂਰ ਕਰਦੇ ਹਾਂ। ਅਤੇ ਕਬੀਰ ਜੀ ਨੇ ਕੀ ਆਖਿਆ ਅੱਗੋਂ? ਉਹ ਕਹਿੰਦੇ, ਮਿੱਤਰਾ, ਉਹ ਪਰਮਾਤਮਾ ਦੀਆਂ ਖੁਸ਼ੀਆਂ ਧਨ ਨਾਲ ਨਹੀਂ ਮਿਲਦੀਆਂ, ਸੋਨੇ ਨਾਲ ਨਹੀਂ ਮਿਲਦੀਆਂ, ਪਦਾਰਥਾਂ ਨਾਲ ਨਹੀਂ ਮਿਲਦੀਆਂ। ਕਿੱਦਾਂ ਮਿਲਦੀਆਂ ਹੈ? ਪੜ੍ਹੀਏ ਆਪਾਂ ਸਾਰੇ। ਮਨ ਦੇ ਰਾਮ ਲਿਆ ਹੈ ਮੋਲ, 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 ਕੰਚਨ ਸਿਉਂ ਪਾਈਐ ਨਹੀਂ ਤੋਲ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ। ਕਬੀਰ ਜੀ ਕਹਿੰਦੇ ਮਨ ਦੇ ਕੇ ਲਿਆ ਹੈ, ਕਿਉਂਕਿ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰ ਧੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।
ਇਹ ਬਖਸ਼ਿਸ਼ ਤਾਂ ਹੋਣੀ ਹੈ
ਜੇਕਰ ਅਸੀਂ ਗੁਰੂ ਨੂੰ ਆਪਾ ਦੇ ਦਈਏ। ਹੁਣ ਦੇਣਾ ਕਿੱਦਾਂ, ਐਡਾ ਸੌਖਾ ਤਾਂ ਹੈ ਨਹੀਂ ਕੰਮ ਇਹ। ਗੁਰੂ ਦੇ ਰਾਹੀਂ ਨਾਮ ਦੀ ਦਾਤ ਮਿਲਣੀ ਹੈ, ਗੁਰੂ ਦੇ ਰਾਹੀਂ। ਇਹ ਮਾਰਗ ਔਖਾ ਹੈ, ਬਿਖਮ ਮਾਰਗ ਚੱਲਣਾ। ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪ੍ਰਗਾਸਾ, ਕੋਏ ਨਾ ਪਹੁੰਚਨਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ, ਆਪਣੇ ਸਤਿਗੁਰ ਕੈ ਬਲਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਕਾਰਾਨੰਦ ਹਮਾਰੈ। ਉਹਦੇ ਲਈ ਕਰਨਾ ਕੀ ਹੈ, ਪਹਿਲਾਂ ਤਾਂ ਪੂਰੇ ਗੁਰੂ ਨੂੰ ਮਿਲਣਾ ਹੈ, ਅਤੇ ਗੁਰੂ ਨੂੰ ਮਿਲਣ ਦਾ ਢੰਗ ਕਿਹੜਾ ਹੈ। ਦਸਮੇਸ਼ ਪਾਤਸ਼ਾਹ ਨੇ ਇੱਕ ਰੀਤ ਬਣਾ ਦਿੱਤੀ। ਜਦੋਂ 1699 ਦੀ ਵਿਸਾਖੀ ਮਨਾਈ ਨਾ, ਇੱਕ ਮਰਿਆਦਾ ਕਾਇਮ ਕਰਤੀ। ਕਹਿੰਦੇ ਜੇ ਗੁਰੂ ਨੂੰ ਮਿਲਣਾ ਹੈ, ਗੁਰੂ ਨਾਲ ਜੁੜਨਾ ਹੈ, ਤਾਂ ਸਭ ਤੋਂ ਪਹਿਲਾਂ ਖੰਡੇ ਦੀ ਪੌ ਲੈਣੀ ਪਏਗੀ। ਕਿ ਮਹਾਰਾਜ ਇਹ ਜ਼ਰੂਰੀ ਹੈ, ਮੈਂ ਤਾਂ ਉੱਦਾਂ ਵੀ ਸਿਮਰਨ ਕਰ ਹੀ ਸਕਦਾ ਨਾ, ਮੈਂ ਤਾਂ ਉੱਦਾਂ ਵੀ ਸੇਵਾ ਕਰ ਹੀ ਸਕਦਾ। ਠੀਕ ਹੈ ਭਾਈ, ਸੇਵਾ ਤਾਂ ਤੂੰ ਕਰ ਸਕਦਾ ਹੈ, ਗੁਰੂ ਖੁਸ਼ੀਆਂ ਤਾਂ ਤੈਨੂੰ ਦਏਗਾ, ਲੇਕਿਨ ਜੇ ਗੁਰੂ ਦੀ ਗੋਦ ਲੈਣੀ ਹੈ ਨਾ, ਤਾਂ ਇਹਦੂ ਬਿਨਾਂ ਦੂਜਾ ਰਸਤਾ ਹੀ ਕੋਈ ਨਹੀਂ, ਇਹੀ ਇੱਕ ਰਸਤਾ ਹੈ। ਭਾਈ ਡੱਲੇ ਨੇ ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ। ਕਲਗੀ ਵਾਲੇ ਪਾਤਸ਼ਾਹ ਪ੍ਰਸੰਨ ਹੋਏ ਅਤੇ ਭਾਈ ਡੱਲੇ ਨੂੰ ਆਖਿਆ ਵੀ ਭਾਈ ਡੱਲਿਆ, ਤੂੰ ਬਹੁਤ ਸੇਵਾ ਕੀਤੀ ਹੈ, ਸਾਡਾ ਮਨ ਕਰਦਾ ਹੈ ਤੈਨੂੰ ਕੁਝ ਦਈਏ, ਮੰਗ। ਕਹਿੰਦਾ ਵੀ ਅਕਾਲ ਪੁਰਖ ਦਾ ਦਿੱਤਾ ਹੋਇਆ ਸਭ ਕੁਛ ਹੈ ਸੱਚੇ ਪਾਤਸ਼ਾਹ, ਜੇ ਤਰੁੱਠੇ ਹੋ ਨਾ, ਮੈਨੂੰ ਸੱਚਖੰਡ 'ਚ ਪੀੜ੍ਹੀ ਜੋਗਾ ਥਾਂ ਦੇ ਦਿਓ। ਮਹਾਰਾਜ ਖਾਮੋਸ਼ ਹੋ ਗਏ, ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਨੇ ਹੁਕਮ ਕੀਤਾ ਸੀ ਨਾ, ਮੰਗ, ਜੋ ਮੰਗੇਗਾ ਮਿਲੇਗਾ, ਅਤੇ ਮੈਨੂੰ ਇਹ ਦਾਤ ਬਖਸ਼ਿਸ਼ ਕਰੋ। ਹਜ਼ੂਰ ਕਹਿਣ ਲੱਗੇ, ਭਾਈ ਗੁਰਮੁਖਾ, ਅਸੀਂ ਇਹ ਮਰਿਆਦਾ ਕਾਇਮ ਕਰ ਦਿੱਤੀ ਹੈ, ਅੰਮ੍ਰਿਤ ਛਕੇਗਾ ਅਤੇ ਇਹ ਬਖਸ਼ਿਸ਼ ਹੋਣੀ ਹੈ। ਪਦਾਰਥ ਦੁਨੀਆ ਦੇ ਜਿਹੜੇ ਤੂੰ ਮੰਗੇ, ਰਾਜ ਮੰਗ ਲੈ, ਧਨ ਮੰਗ ਲੈ, ਪਦਾਰਥ ਮੰਗ ਲੈ, ਹਰ ਇੱਕ ਚੀਜ਼ ਦੇਣ ਲਈ ਤਿਆਰ ਹਾਂ, ਲੇਕਿਨ ਪਰਲੋਕ ਜੇ ਤੂੰ ਆਖੇ ਪੀੜ੍ਹੀ ਜੋਗਾ, ਸੂਈ ਦੇ ਨੱਕੇ ਜਿੰਨਾ ਥਾਂ ਵੀ ਨਹੀਂ ਮਿਲ ਸਕਦਾ, ਫਿਰ ਹਜ਼ੂਰ ਮੈਂ ਕੀ ਕਰਾਂ। ਹਜ਼ੂਰ ਕਹਿਣ ਲੱਗੇ, ਪ੍ਰਥਮ ਰਹਿਤ ਯਹ ਜਾਨ, ਖੰਡੇ ਕੀ ਪੌਹਲ ਛਕੇ। ਭਾਈ ਡੱਲੇ ਨੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ, ਸਭ ਪਰਿਵਾਰ ਚੜ੍ਹਾਇਆ ਬੇੜੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਫਿਰ ਤਿਆਰ ਪਰ ਤਿਆਰ ਹੋ ਕੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਅਰਦਾਸ ਕੀਤੀ, ਗਰੀਬ ਨਵਾਜ, ਹੁਣ ਤਾਂ ਮਿਲ ਜਾਏਗਾ। ਖੁਸ਼ ਹੋ ਗਏ ਸਤਿਗੁਰੂ, ਛਾਤੀ ਨਾਲ ਆਇਆ ਅਤੇ ਕੀ ਕਹਿੰਦੇ ਨੇ, ਹਜ਼ੂਰ ਕਹਿਣ ਲੱਗੇ, ਹੁਣ ਪੀੜ੍ਹੀ ਨਹੀਂ, ਮੰਜੇ ਹੀ ਡਾਲਾ, ਤੈਨੂੰ ਸਾਰਾ ਸੱਚਖੰਡ ਹੀ ਦੇ ਦਿੱਤਾ ਹੈ। ਇੰਨੇ ਖੁਸ਼ ਹੁੰਦੇ ਨੇ ਸਤਿਗੁਰੂ। ਕਦੇ ਖਿਆਲ ਕਰੋ, ਜਿਸ ਗੁਰੂ ਨੇ ਸਭ ਕੁਛ ਹੀ ਵਾਰ ਦਿੱਤਾ ਸਾਡੇ ਤੋਂ, ਸਾਰਾ ਕੁਛ ਵਾਰ ਕੇ ਕੀ ਆਖਿਆ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦਾ ਹੈ, ਜਿਹੜਾ ਦਾਤਾ ਆਪਣੇ ਬਾਪੂ ਨੂੰ ਕੁਰਬਾਨ ਕਰਦਾ, ਪੁੱਤਰਾਂ ਨੂੰ ਕੁਰਬਾਨ ਕਰਦਾ, ਮਾਂ ਗੁਜਰੀ ਕੁਰਬਾਨ ਹੋ ਗਈ, ਫਿਰ ਵੀ ਖਾਲਸੇ ਨਾਲ ਪਿਆਰ ਕਿੰਨਾ ਹੈ, ਅਤੇ ਸਾਡਾ ਕਿੰਨਾ ਪਿਆਰ ਹੈ ਗੁਰੂ ਨਾਲ। ਇੱਕ ਤਰਫਾ ਪਿਆਰ ਪ੍ਰਵਾਨ ਨਹੀਂ, ਇੱਕ ਤਰਫਾ ਪਿਆਰ ਪ੍ਰਵਾਨ ਨਹੀਂ, ਪਿਆਰ ਹੈ ਤਾਂ ਦੋਵੇਂ ਪਾਸੇ ਹੋਣਾ ਚਾਹੀਦਾ ਹੈ। ਉਹ ਵਿਦਵਾਨ ਲਿਖਦਾ ਹੈ, ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਵਿੱਚ ਗੁਜ਼ਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਲਾਲ ਬਖਸ਼ੇ ਸਨ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ। ਮੈਨੂੰ ਮਤ ਕਹੋ ਸਿੱਖੋ ਸ਼ਹਿਨਸ਼ਾਹ, ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ। ਉਹ ਬਾਜਾਂ ਵਾਲਾ ਜਿਹੜਾ ਤੁਹਾਡੇ ਵੱਲੇ ਇਸ਼ਾਰਾ ਕਰਕੇ ਕਹਿੰਦਾ ਹੈ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਅਸੀਂ ਉਹਦੀ ਗੱਲ ਮੰਨਣ ਨੂੰ ਹੀ ਤਿਆਰ ਨਹੀਂ। ਮੇਰੀ ਹੱਥ ਬੰਨ ਬੇਨਤੀ ਹੈ ਜਿਨ੍ਹਾਂ ਨੇ ਕੇਸ ਕਤਲ ਕਰਾਏ ਨੇ। ਮੇਰੇ ਵੀਰੋ, ਇਹ ਨਵਾਂ ਸਾਲ ਤਾਂ ਹੀ ਹੈ ਨਾ, ਜੇ ਨਵੇਂ ਗੁਰੂ ਨਾਲ ਜੁੜੇ ਹਾਂ, ਜਿਹੜਾ ਕਦੇ ਪੁਰਾਣਾ ਪਰਤ ਕੇ ਹੁੰਦਾ ਹੀ ਨਹੀਂ ਹੈ। ਸਤਿਗੁਰ ਮੇਰਾ ਨੀਤ ਨਵਾਂ, ਸਦਾ ਹੀ ਨਵਾਂ ਹੈ। ਉਹ ਨਵੇਂ ਗੁਰੂ ਨਾਲ ਜੁੜੋ, ਅਤੇ ਸਤਿਗੁਰੂ ਨਾਲ ਜੁੜਨਾ ਹੈ ਸਾਬਤ ਸੂਰਤ ਹੋਈ ਹੈ। 13 ਤਰੀਕ ਨੂੰ ਖੰਡੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਮੈਂ ਕਹਿੰਦਾ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਓ, ਇਹ ਮੌਕਾ ਦੁਬਾਰਾ ਨਹੀਂ ਆਉਂਦਾ। 2018 ਲੰਘ ਗਿਆ, ਇਹ ਮੁੜ ਕੇ ਤਾਂ ਨਹੀਂ ਆਉਣਾ ਹੁਣ। ਜਿਹੜੀ ਉਮਰ ਬੀਤ ਗਈ ਉਹ ਵਾਪਸ ਨਹੀਂ ਆਉਣੀ। ਬਚਪਨ ਆ ਗਿਆ, ਜਵਾਨੀ ਜਿਨ੍ਹਾਂ ਦੀ ਚਲੇ ਗਈ, ਬੁਢੇਪਾ ਆ ਗਿਆ, ਇਹ ਸਮਾਂ ਕਦੇ ਵਾਪਸ ਨਹੀਂ ਮੁੜਦਾ। ਇਸ ਲਈ ਲਾਹਾ ਲੈ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਜਿੱਥੇ ਨਵੇਂ ਸਾਲ ਦੀਆਂ ਤੁਸੀਂ ਖੁਸ਼ੀਆਂ ਮਨਾ ਰਹੇ ਹੋ। ਦੇਖੋ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਨਦਰੇ ਰਹਿਮਤ ਪ੍ਰਾਪਤ ਕੀਤੀ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਇੰਨਾ ਤਸ਼ੱਦਤ ਝੱਲਿਆ, ਬਾਜਾਂ ਵਾਲੇ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਨੇ। ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਭਾਈ ਗੁਰਦੇਵ ਸਿੰਘ ਜੀ, ਇੰਨਾ ਕੁ ਤਸ਼ੱਦਤ ਹੋਇਆ ਉਹਨਾਂ ਦੇ ਉੱਤੇ ਜਿਹੜਾ ਜ਼ਬਾਨ ਨਾਲ ਕਥਨ ਨਹੀਂ ਕੀਤਾ ਜਾ ਸਕਦਾ ਹੈ। ਇੱਕੋ ਹੀ ਗੱਲ ਸੀ ਹਕੂਮਤ ਦੀ, ਆ ਜਿਹੜੀ ਸੱਚ ਦੀ ਆਵਾਜ਼ ਨਿਕਲਦੀ ਹੈ ਬੰਦ ਕਰ ਦਿਓ। ਉਹਨਾਂ ਆਖਿਆ ਸੱਚ ਨਹੀਂ ਬੰਦ ਹੋ ਸਕਦਾ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਜ ਖੁਸ਼ੀਆਂ 'ਚ ਨਹੀਂ, ਉਹਨਾਂ ਦੀ ਯਾਦ 'ਚ ਜੁੜਨ ਦੀ ਲੋੜ ਹੈ। ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਕੁਰਬਾਨੀ ਸਦਕਾ ਹੀ ਅਸੀਂ, ਉਹ ਸ਼ਹੀਦਾਂ ਦੀ ਕੁਰਬਾਨੀ ਕਰਕੇ ਅਸੀਂ ਜ਼ਿੰਦਗੀਆਂ ਮਾਣ ਰਹੇ ਹਾਂ। ਕਿਸੇ ਸ਼ਾਇਰ ਨੇ ਲਿਖਿਆ, ਮੈਂ ਬੇਨਤੀ ਕਰਕੇ ਸਮਾਪਤੀ ਵੱਲੇ ਹੋਵਾਂ, ਸਮਾਂ ਹੋ ਗਿਆ। ਉਹ ਕਹਿੰਦਾ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਹਯਾਤ ਦਾ ਮਤਲਬ ਹੈ ਜ਼ਿੰਦਗੀ, ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਉਹਨਾਂ ਸ਼ਹੀਦਾਂ ਨੂੰ ਕਦੇ ਨਾ ਭੁੱਲੀਏ। ਮੈਂ ਬੜਾ ਹੀ ਸ਼ੁਕਰ ਗੁਜ਼ਾਰ ਹਾਂ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਜਿਹੜੇ ਹਰ ਦਿਹਾੜੇ ਨੂੰ ਹਰ ਸ਼ਹੀਦ ਨੂੰ ਯਾਦ ਰੱਖਦੇ ਨੇ। ਜਿੱਥੇ ਨਵਾਂ ਸਾਲ ਚੜ੍ਹਿਆ ਉੱਥੇ ਨਵੇਂ ਇੱਥੋਂ ਦੀ ਪ੍ਰਬੰਧਕ ਕਮੇਟੀ ਚੁਣੀ, ਪਿਛਲੇ ਵੀ ਜਿਹੜੇ ਪ੍ਰਬੰਧਕ ਵੀਰ ਸਨ, ਜ਼ਿਆਦਿਆਂ ਨੂੰ ਮੈਂ ਜਾਣਦਾ ਨਹੀਂ, ਸਕੱਤਰ ਸਾਹਿਬਾਨ ਨੂੰ ਜ਼ਿਆਦਾ ਕਰਕੇ, ਬੜੇ ਗੁਰਮੁਖ ਸੀਗੇ, ਉਹ ਸੇਵਾ ਚੰਗੀ ਨਿਭਾਈ ਉਹਨਾਂ। ਹੁਣ ਮੇਰੇ ਵੱਡੇ ਵੀਰ ਭਾਈ ਹਰਦੀਪ ਸਿੰਘ ਜੀ ਨਿੱਜਰ, ਭਾਈ ਭੁਪਿੰਦਰ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਟੀਮ, ਸਰਦਾਰ ਬਲਵੀਰ ਸਿੰਘ ਜੀ ਬੈਂਸ ਸਾਹਿਬ, ਉਹ ਵੀ ਬੜੀ ਸੇਵਾ ਨਿਭਾਉਂਦੇ ਨੇ। ਉਹਨਾਂ ਨੂੰ ਮੈਂ ਵਧਾਈ ਪੇਸ਼ ਕਰਦਾ ਕਿ ਗੁਰੂ ਤੁਹਾਨੂੰ ਬਲ ਬਖਸ਼ੇ, ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਆਸ਼ੇ 'ਤੇ ਚੱਲ ਕੇ ਰੋਮ ਰੋਮ ਕਰਕੇ ਸਿੱਖੀ ਨਿਭਾਓ, ਰੋਮ ਰੋਮ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹੋ ਜਿਹੇ ਪ੍ਰੋਗਰਾਮ ਉਲੀਕੋ। ਸਤਿਗੁਰੂ ਮੇਰਾ ਮਤ ਕਰੇ ਭੁੱਲ ਚੁੱਕ ਦੀ ਖਿਮਾ, ਬਹੁਤ ਸਾਰੀਆਂ ਗਲਤੀਆਂ ਹੋ ਜਾਣੀਆਂ ਸੁਭਾਵਕ ਹੈ, ਆਪ ਸੰਗਤ ਸੂਝਵਾਨ ਸਿਆਣੇ ਹੋ। ਕਲਗੀਧਰ ਪਾਤਸ਼ਾਹ ਬਖਸ਼ ਲੈਣ, ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ ਲੈਣ, ਆਪ ਸਾਰੀ ਸੰਗਤ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਭਰੀ ਅਸੀਸ ਬਖਸ਼ੋ। ਅਗਲਾ ਪ੍ਰੋਗਰਾਮ ਸਿਖਤੀ ਸਾਹਿਬਾਨ ਤੋਂ ਸਰਵਣ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।